सैभंग है सुते प्रकाश है तेन दात देन लगिया किसी को पुछण की जरूरत नहीं दियो कुछ न मसलत करे जो कुछ करे सो आपे करे जदों सेवक नूं दात देनी है कोई सेवक कुछ मंगद किसी वजीर तो सलाह नहीं लेनी पैंदी किसी मंत्री नूं पुछना नहीं पैंदा किसी महकमे दे विच फाइल नहीं भेजनी पैंदी इत्थे जो कुछ करना है काल भुख वाहिगुरु अपनी मर्जी दा अपनियां दातां दा आप मालक है जे सरकारे दरबारे कुछ मंगना है अर्जी लाउणी पैंदी है ਉਹ ਮਹਿਕਮੇ ਵਿਚ ਵੱਖ ਵੱਖ ਟੇਬਲਾਂ ਤੇ ਹੁੰਦੀ ਹੋਈ ਮਹਿਕਮੇ ਦੇ ਵੱਡੇ ਅਫਸਰ ਕੋਲ ਪਹੁੰਚਦੀ ਹੈ ਫਿਰ ਉਹ ਮੰਤਰੀ ਕੋਲ ਭੇਜਦਾ ਹੈ ਮੰਤਰੀ ਮੁੱਖ ਮੰਤਰੀ ਕੋਲ ਭੇਜਦਾ ਹੈ ਕਈ ਵਾਰੀ ਜੇ ਵੱਡੇ ਲੈਵਲ ਦਾ ਕਾਰਜ ਹੋਵੇ ਤਾਂ ਮੁੱਖ ਮੰਤਰੀ ਫਿਰ ਪ੍ਰਧਾਨ ਮੰਤਰੀ ਦਫ਼ਤਰ ਭੇਜਦਾ ਹੈ ਘੁੰਮਦੀ ਘੁਮਾਉਂਦੀ ਹੈ ਅਰਜੀ ਵਾਰ ਵਾਰ ਤੇ ਵੱਖ ਵੱਖ ਟੇਬਲਾਂ ਤੇ ਜਾਂਦੀ ਹੈ ਆਪਣੀ ਮਰਜ਼ੀ ਦਾ ਕੋਈ ਮਾਲਕ ਨਹੀਂ ਹੁੰਦਾ ਜੇ ਕੋਈ ਕਿਸੇ ਕੁਰਸੀ ਤੇ ਬੈਠਾ ਹੈ ਤਾਂ ਉਹਦੇ ਉੱਪਰ ਕੋਈ ਹੋਰ ਬੈਠਾ ਹੈ ਪਰ ਦਾਤਾਂ ਦੇਣ ਵਾਲਾ ਦਾਤਾ ਜੋ ਸਭਨਾ ਜੀਆਂ ਦਾ ਇੱਕ ਦਾਤ ਹੈ ਸਾਰੇ ਜੀਆਂ ਦਾ ਇੱਕ ਦਾਤਾ ਇਹ ਨਹੀਂ ਵੀ ਉਹ ਇਕੱਲੇ ਪੰਜਾਬ ਦਾ ਦਾਤਾ ਹੈ ਜਾਂ ਹਿੰਦੁਸਤਾਨ ਦਾ ਦਾਤਾ ਹੈ ਜਾਂ ਜਿੱਥੇ ਇਕੱਲੇ ਸਿੱਖ ਰਹਿੰਦੇ ਆ ਉਹਨਾਂ ਦਾ ਦਾਤਾ ਹੈ ਨਹੀਂ ਜਿਤਨੀ ਵੀ ਸ੍ਰਿਸ਼ਟੀ ਹੈ ਉਹ ਸਾਰੀ ਉਹਨੇ ਆਪ ਸਾਜੀ ਹੈ ਜਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਏ ਆਪ ਉਹਨੇ ਪੈਦਾ ਕੀਤੀ ਹੈ ਤੇ ਆਪ ਹੀ ਸਾਰਿਆਂ ਨੂੰ ਦਾਤਾਂ ਦਿੰਦਾ ਰਿਜ਼ਕ ਦਿੰਦਾ ਸਾਰਿਆਂ ਨੂੰ ਜਿੱਥੇ ਰਿਜ਼ਕ ਦਿੰਦਾ ਹੈ ਉੱਥੇ ਫਿਰ ਬਾਰਕ ਵਾਂਗੂ ਜੇ ਕੋਈ ਸੇਵਕ ਜੇ ਕੋਈ ਮਨੁੱਖ ਉਹਦੇ ਅੱਗੇ ਦੋਦੜੀ ਕਰਦਾ ਮੰਗਦਾ ਤਾਂ ਮਨ ਵਾਂਛਿਤ ਵਸਤੂਆਂ ਦਿੰਦਾ ਇੱਥੋਂ ਤੱਕ ਕਿ ਮਨੁੱਖ ਉਹ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਲੈ ਥੱਕ ਜਾਂਦਾ ਉਹਦੀ ਦਿੱਤੀ ਹੋਈ ਦਾਤ ਭੋਜਨ ਖਾਂਦਾ ਖਾਂਦਾ ਦੰਦ ਨਿਕਲ ਜਾਂਦੇ ਆ ਪਰ ਭੋਜਨ ਨਹੀਂ ਮੁੱਕਦਾ ਮੁੱਖ ਦੇ ਵਿੱਚ ਭੋਜਨ ਉਹ ਪਰਮੇਸ਼ਰ ਵਾਹਿਗੁਰੂ ਦਾ ਪਾਉਣ ਲਈ ਥਾਲੀ ਵਿੱਚੋਂ ਖਤਮ ਨਹੀਂ ਹੁੰਦਾ ਪਰ ਖਾਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਸ਼ਬਦ ਉਸ ਦਾ ਖਤਮ ਨਹੀਂ ਹੁੰਦਾ ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਸੁਣ ਸੁਣ ਕੇ ਕੰਨ ਥੱਕ ਜਾਂਦੇ ਆ ਉਹਦੀਆਂ ਦਾਤਾਂ ਵੇਖਦਿਆਂ ਵੇਖਦਿਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਪਰ ਉਹਦੀਆਂ ਦਾਤਾਂ ਨਹੀਂ ਮੁੱਕਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਵੇ ਇਹ ਵਾਹਿਗੁਰੂ ਦਾਤਾਂ ਦੇ ਹੀ ਜਾ ਰਹੇ ਹੈ ਪਰ ਦਾਤਾਂ ਲੈਣ ਵਾਲਾ ਜੀਵ ਹੈ ਜਿਹੜਾ ਥੱਕ ਜਾਂਦਾ ਦਾਤਾਂ ਲੈਣ ਵਾਲਾ ਜੀਵ ਜੇ ਥੱਕ ਵੀ ਜਾਂਦਾ ਪਰ ਅੰਦਰਲੀ ਭੁੱਖ ਨਹੀਂ ਮਿਟਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਾਵੇਂ ਜੁਗਾ ਜੁਗੰਤਰ ਖਾ ਹੀ ਖਾਵੇ ਜੁਗਾਂ ਜੁਗੰਤਰਾਂ ਤੱਕ ਖਾਈ ਜਾਵੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਕਰੀਆਂ ਭਾਰ ਮਨੁੱਖ ਦੀ ਭੁੱਖ ਐਸੀ ਹੈ ਦੰਦ ਜਵਾਬ ਦੇ ਜਾਣਗੇ ਪਰ ਭੁੱਖ ਨਹੀਂ ਜਵਾਬ ਦਿੰਦੇ ਭੁੱਖ ਨਹੀਂ ਮਿਟਦੀ ਇਹ ਧਰਤੀ ਦੇ ਪਦਾਰਥ ਤਾਂ ਛੱਡੋ ਮਹਾਰਾਜ ਕਹਿੰਦੇ ਵਾਹਿਗੁਰੂ ਪੁਰੀਆਂ ਨੂੰ ਭਾਰ ਬੰਨ ਬੰਨ ਦੇ ਦੇਵੇ ਪਦਾਰਥ ਪਰ ਇਹ ਜੀਵ ਫਿਰ ਵੀ ਨਹੀਂ ਰੱਖਦਾ ਇਹ ਫਿਰ ਵੀ ਮੰਗਦਾ ਹੀ ਰਹਿੰਦਾ ਅੱਜ ਇਸ ਸ਼ਬਦ ਦੇ ਦੁਆਰਾ ਸਤਿਗੁਰੂ ਜੀ ਨੇ ਦਾਤੇ ਤੇ ਮੰਗਦੇ ਦੀ ਗੱਲ ਕੀਤੀ ਹੈ ਸਿੱਖ ਨੂੰ ਦੱਸਿਆ ਵੀ ਜੇ ਮੰਗਣਾ ਹੀ ਹੈ ਤਾਂ ਮੰਗਣਾ ਕੀ ਹੈ ਅਸੀਂ ਜਦੋਂ ਮਨ ਨੂੰ ਮੰਗਦੇ ਹਾਂ ਰੱਬ ਤੋਂ ਕਦੇ ਅਸੀਂ ਰੱਬ ਨਹੀਂ ਮੰਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਕਦੇ ਇਹ ਨਹੀਂ ਕਿਹਾ ਸਤਿਗੁਰੂ ਜੀ ਕਿਰਪਾ ਕਰੋ ਨਾਮ ਦਿਓ ਕਿਉਂਕਿ ਸਾਚੀ ਲਿਖਿਆ ਤੈਨੂੰ ਦੇਹ ਨਿਮਾਣੀ ਹੋ ਚੁੱਕੀ ਹੈ ਸੱਚੀ ਲਿਖਦੇ ਤੇ ਨਾ। ਅਸੀਂ ਕਦੇ ਲਿਵ ਨਹੀਂ ਮੰਗੀ, ਕਦੇ ਇਹ ਨੀ ਮੰਗਿਆ ਮਹਾਰਾਜ ਬਾਣੀ ਪੜ ਰਹੇ ਹਾਂ ਰਸ ਨੀ ਆ ਰਿਹਾ ਸਾਨੂੰ ਰਸ ਬਖਸ਼ ਦੇ, ਕਦੇ ਇਹ ਨੀ ਮੰਗਿਆ ਮਹਾਰਾਜ ਸਿਰਕ ਜੋੜ ਦਿਓ ਸਾਡੀ, ਕਦੇ ਇਹ ਨੀ ਮੰਗਿਆ ਮਹਾਰਾਜ ਅਸੀਂ ਕਿਰਤ ਕਰਨ ਤੇ ਵਿਛੜੇ ਕਰ ਕਿਰਪਾ ਮੇਲੋ ਰਾਮ ਮਹਾਰਾਜ ਕਹਿ ਕਵੀ ਸੁਣੋ ਰੇ ਸੰਤੋ ਖੇਤ ਹੀ ਕਰੇ ਮਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਲ ਨਾ ਪਾਉ ਜਲ ਹੋਰਾ। ਮਹਾਰਾਜ 84 ਦੇ ਗੇੜੇ ਕੱਟਦਿਆਂ ਕੱਟਦਿਆਂ ਥੱਕ ਚੁੱਕੇ ਹਾਂ ਤੁਹਾਡੀ ਸ਼ਰਨ ਕਿਆ, ਕਿਰਪਾ ਕਰੋ 84 ਕੱਟ ਦਿਓ ਜੰਮਣ ਮਨ ਕੱਟ ਦਿਓ। ਜੰਮਣ ਮਨ ਕੱਟਣ ਦੀ ਕਦੇ ਅਰਦਾਸ ਕੀਤੀ ਹੈ? ਬਿਰਲੇ ਭਾਗਾਂ ਵਾਲੇ ਜਿਹੜੇ ਅਰਦਾਸਾਂ ਕਰਦੇ ਆ, ਨਹੀਂ ਤਾਂ ਸਾਡੀਆਂ ਅਰਦਾਸਾਂ ਸੰਸਾਰੀ ਨੇ, ਮੰਗਣਾ ਗੁਰੂ ਤੋਂ ਹੈ, ਪਰ ਇਹ ਨਾ ਹੋਵੇ ਸਾਰੀ ਉਮਰ ਬੀਤ ਜਾਵੇ ਸਾਰੇ ਸਵਾਸ ਮੁੱਕ ਜਾਣ ਤੇ ਸੰਸਾਰੀ ਦਾਤਾ ਹੀ ਮੰਗਦੇ ਰਹਿ ਜਾਈਏ। ਆਪਣੇ ਲਈ, ਧੀਆਂ ਪੁੱਤਰਾਂ ਲਈ, ਘਰ ਲਈ, ਪਹਿਲਾਂ ਮਕਾਨ ਨਹੀਂ ਸੀ ਮਕਾਨ ਮੰਗਿਆ, ਫਿਰ ਮਕਾਨ ਬਣ ਗਿਆ, ਫਿਰ ਗੁਆਂਢੀਆਂ ਦਾ ਮਕਾਨ ਵੱਡਾ, ਰਿਸ਼ਤੇਦਾਰਾਂ ਦਾ ਮਕਾਨ ਵੱਡਾ, ਫਿਰ ਹੋਰ ਅਰਦਾਸਾਂ ਮਹਾਰਾਜ ਵੱਡਾ ਘਰ ਬਖਸ਼ੋ। ਪਹਿਲਾਂ ਮੋਟਰਸਾਈਕਲ ਨਹੀਂ ਸੀ ਸਕੂਟਰ ਨਹੀਂ ਸੀ ਉਹਦੀਆਂ ਅਰਦਾਸਾਂ ਸੀ, ਜਦੋਂ ਉਹ ਮਿਲ ਗਿਆ ਫਿਰ ਕਾਰ ਦੀਆਂ ਅਰਦਾਸਾਂ, ਜਦੋਂ ਕਾਰ ਮਿਲ ਗਈ ਫਿਰ ਅਰਦਾਸਾਂ ਮਹਾਰਾਜ ਫਲਾਨੇ ਕੋਲ ਵੱਡੀ ਕਾਰ ਹੈ ਮੇਰੇ ਕੋਲ ਵੱਡੀ ਕਾਰ ਨਹੀਂ ਮੈਨੂੰ ਵੱਡੀ ਕਾਰ ਬਖਸ਼ੋ। ਇਸੇ ਤਰ੍ਹਾਂ ਦੀਆਂ ਮੰਗਾਂ ਮਨੁੱਖ ਦੀਆਂ ਆਮ ਮੁੱਕਦੀਆਂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਮੰਗਦਾ ਤੋ ਮੰਗਦਾ ਵੀ ਆ, ਜਦੋਂ ਗੁਰੂ ਤੋਂ ਮੰਗਦਾ ਰੱਬ ਤੋਂ ਮੰਗਦਾ ਤਾਂ ਰੱਬ ਤੋਂ ਬਿਨਾਂ ਹੋਰ ਸਭ ਕੁਝ ਮੰਗਦਾ, ਰੱਬ ਨਹੀਂ ਮੰਗਦਾ, ਕਦੇ ਨਹੀਂ ਮੰਗਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੈਨੂੰ ਆਪਣਾ ਸਹਿਜ ਪਾਠ ਬਖਸ਼ ਦਿਓ, ਮਹਾਰਾਜ ਮੈਨੂੰ ਆਪਣਾ ਨਿਤਨੇਮ ਬਖਸ਼ ਦਿਓ, ਕਦੇ ਅੰਮ੍ਰਿਤ ਵੇਲਾ ਮੰਗਿਆ। ਸਾਨੂੰ ਮੰਗਣਾ ਨਹੀਂ ਆਉਂਦਾ, ਅਸੀਂ ਭਿਖਾਰੀ ਹਾਂ, ਅਸੀਂ ਜਿਤਨੇ ਜੀਵ ਹਾਂ ਸਾਰੇ ਭਿਖਾਰੀ ਹਾਂ, ਪਰ ਅਸੀਂ ਭਿਖਾਰੀ ਉਹਨਾਂ ਨੂੰ ਸਮਝਦੇ ਹਾਂ ਜਿਹੜੇ ਸੜਕਾਂ ਤੇ ਖਲੋਤੇ ਹਨ, ਜਿਹੜੇ ਸੜਕਾਂ ਤੇ ਖਲੋਤੇ ਕਿਸੇ ਤੋਂ 5 ਰੁਪਏ ਮੰਗਦੇ ਆ ਕਿਸੇ ਤੋਂ 10 ਮੰਗਦੇ ਆ, ਅਸੀਂ ਉਹਨਾਂ ਨੂੰ ਭਿਖਾਰੀ ਕਹਿੰਦੇ ਹਾਂ। ਹਾਂ ਉਹ ਭਿਖਾਰੀ ਨੇ, ਪਰ ਉਹ ਤਾਂ ਬਹੁਤ ਛੋਟੇ ਭਿਖਾਰੀ ਆ, ਉਹ ਤਾਂ ਉਸ ਰੱਬ ਦੇ ਭਿਖਾਰੀਆਂ ਕੋਲੋਂ ਭਿੱਖਿਆ ਮੰਗ ਰਹੇ ਆ, ਉਹਨਾਂ ਦੇ ਭਿੱਖਿਆ ਮੰਗ ਰਹੇ ਆ ਜਿਹੜੇ ਆਪ ਵੱਡੇ ਭਿਖਾਰੀ ਆ। ਜਿਵੇਂ ਕੋਈ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਖੇਡਦਾ ਆਪਣੀ ਫੌਜ ਨਾਲ ਉਹ ਵੱਖਰਾ ਹੋ ਗਿਆ, ਬੜਾ ਅਗਾਂਹ ਲੰਘ ਗਿਆ ਜੰਗਲ ਚ, ਬੜੀ ਪਿਆਸ ਲੱਗੀ, ਕਹਿੰਦੇ ਉਹਨੂੰ ਲੱਕੜਵਾਰਾ ਮਿਲਿਆ, ਲੱਕੜਵਾਰੇ ਨੇ ਪਾਣੀ ਪਿਲਾ ਦਿੱਤਾ, ਰਾਜਾ ਬੜਾ ਖੁਸ਼ ਹੋਇਆ। ਰਾਜੇ ਨੇ ਆਪਣੀ ਸ਼ਾਂਤ ਜੋ ਮੋਹਰ ਸੀਗੀ ਉਹ ਨਿਸ਼ਾਨੀ ਵਜੋਂ ਲੈ ਦਿੱਤੀ, ਕਹਿਣ ਲੱਗਾ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੇਰੇ ਮਹਿਲ ਵਿੱਚ ਨਿਸ਼ਾਨੀ ਦਿਖਾ ਕੇ ਮੈਨੂੰ ਮਿਲ ਪਵੇ। ਲੱਕੜਵਾਰਾ ਬੜਾ ਪ੍ਰਸੰਨ ਹੋਇਆ, ਘਰ ਆ ਕੇ ਉਹਨੇ ਘਰਵਾਲੀ ਨੂੰ ਦਿਖਾਇਆ ਵੀ ਦੇਖ ਰਾਜੇ ਨੇ ਮੈਨੂੰ ਮੋਹਰ ਦਿੱਤੀ ਹੈ, ਮੈਂ ਜੋ ਚਾਹਵਾਂ ਸੋ ਮੰਗ ਸਕਦਾ। ਉਹ ਘਰਵਾਲੀ ਬੜੀ ਪ੍ਰਸੰਨ ਹੋਈ, ਕਹਿਣ ਲੱਗੀ ਜਾ ਆਪਣੇ ਘਰ ਚ ਤਾਂ ਗਰੀਬੀ ਹੈ, ਜਾ ਰਾਜੇ ਤੇ ਮੰਗ। ਫਿਰ ਜਦੋਂ ਗਿਆ ਮੋਹਰ ਦਿਖਾ ਕੇ ਸਿਪਾਹੀ ਨੂੰ ਮਹਿਲ ਦੇ ਅੰਦਰ ਚਲਿਆ ਗਿਆ, ਮਹਿਲ ਦੇ ਅੰਦਰ ਜਾ ਕੇ ਪੁੱਛਦਾ ਵੀ ਰਾਜਾ ਕਿੱਥੇ ਹੈ, ਮੈਂ ਰਾਜੇ ਨੂੰ ਮਿਲਣਾ ਹੈ। ਜਦੋਂ ਸਿਪਾਹੀ ਰਾਜੇ ਵੱਲ ਲੈ ਕੇ ਜਾਂਦੇ ਆ, ਪੁੱਛਦਾ ਕਿੱਥੇ ਹੈ ਰਾਜਾ, ਤਾਂ ਉਹ ਦੱਸਦੇ ਕਹਿੰਦੇ ਵੀ ਮੰਦਰ ਦੇ ਵਿੱਚ ਭਗਵਾਨ ਅੱਗੇ ਮੰਗ ਰਿਹਾ। ਕਹਿੰਦਾ ਕਿਤੇ ਮੰਗ ਰਿਹਾ? ਕਹਿੰਦਾ ਭਗਵਾਨ ਤੋਂ। ਇੱਕਦਮ ਮਨ ਦੇ ਵਿੱਚ ਐਸੀ ਚੋਟ ਲੱਗੀ, ਸੁਰਤ ਜਾਗਤੀ, ਕਹਿਣ ਲੱਗਿਆ ਰਾਜਾ ਤਾਂ ਮੰਗਦਾ। ਫਿਰ ਮਨ ਵਿੱਚ ਆਇਆ ਸੋਚਦਾ ਵੀ ਵੇਖਦਿਆਂ ਕੀ ਮੰਗਦਾ। ਪਿੱਛੇ ਜਾ ਕੇ ਰਾਜੇ ਦੇ ਖਲੋ ਜਾਂਦਾ, ਰਾਜਾ ਅਰਦਾਸਾਂ ਕਰ ਰਿਹਾ ਵੀ ਹੇ ਅਕਾਲ ਪੁਰਖ, ਕਿਰਪਾ ਕਰ, ਮੇਰੇ ਰਾਜ ਦੀਆਂ ਹੱਦਾਂ ਵਧਾ, ਮੇਰੇ ਰਾਜ ਵਿੱਚ ਸ਼ਾਂਤੀ ਬਖਸ਼, ਮੈਨੂੰ ਖਜ਼ਾਨੇ ਬਖਸ਼। ਅਰਦਾਸ ਕਰਕੇ ਜਦੋਂ ਰਾਜਾ ਹਟਦਾ ਤਾਂ ਪਿੱਛੇ ਵੇਖਦਾ ਉਹ ਲੱਕੜਹਾਰੇ ਨੂੰ ਵੇਖ ਕੇ ਬੜਾ ਖੁਸ਼ ਹੁੰਦਾ, ਤੈਂ ਮੇਰੀ ਜਾਨ ਬਚਾਈ ਹੈ, ਪਿਆਸੇ ਨੂੰ ਮੈਨੂੰ ਪਾਣੀ ਪਿਆਇਆ ਸੀ। ਕਹਿਣ ਲੱਗਿਆ ਵੀ ਮੈਂ ਤੇਰੇ ਤੋਂ ਪ੍ਰਸਾਨਾ ਮੰਗ ਕੇ ਮੰਗਦਾ। ਉਹ ਲਕੜਹਾਰਾ ਕਹਿਣ ਲੱਗਿਆ ਰਾਜਾ ਨਾਲ, ਆਇਆ ਤਾਂ ਮੈਂ ਤੇਰੇ ਕੋਲ ਮੰਗਣੀ ਸੀ, ਪਰ ਮੈਂ ਦੇਖ ਕੇ ਹੈਰਾਨ ਹੋ ਗਿਆ, ਤੂੰ ਤਾਂ ਮੇਰੇ ਨਾਲ ਵੀ ਵੱਡਾ ਮੰਗਦਾ। ਮੈਂ ਤਾਂ ਥੋੜੀਆਂ ਵਸਤੂਆਂ ਛੋਟੀਆਂ ਵਸਤੂਆਂ ਲੈਣ ਆਇਆ ਸੀ, ਤੂੰ ਤਾਂ ਬੜਾ ਵੱਡਾ ਮੰਗਦਾ। ਮੰਗਦੇ ਤੋਂ ਕੀ ਮੰਗਣਾ ਰਾਜਾ ਨਾਲ, ਜੀ ਤੋਂ ਤੂੰ ਮੰਗ ਰਿਹਾ ਉਹ ਤੋਂ ਮੰਗਾਂਗਾ ਮੈਂ ਤਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਸ਼ੇਰ ਵਾਲੀ ਦ੍ਰਿਸ਼ਟੀ ਧਾਰਨ ਦਾ ਹੁਕਮ ਕੀਤਾ, ਪਰ ਅਸੀਂ ਕੁੱਤੇ ਵਾਲੀ ਦ੍ਰਿਸ਼ਟੀ ਧਾਰ ਲੈਂਦੇ ਹਾਂ। ਕਿਰੋਮਣੀ ਕਵੀ ਭਾਈ ਸੰਤੋਖ ਸਿੰਘ ਨੇ ਉਦਾਹਰਣ ਦਿੱਤੀ ਹੈ, ਕੂਕਰ ਦ੍ਰਿਸ਼ਟ ਨਾ ਕਰੋ ਮਨ ਧਰਨੀ, ਸ਼ੇਰ ਦ੍ਰਿਸ਼ਟ ਹੈ ਗੁਰਮੁਖ ਵਰਣੀ। ਕਹਿੰਦੇ ਸਿੱਖ ਨੇ ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਧਾਰਨੀ, ਸ਼ੇਰ ਵਾਲੀ ਧਾਰਨੀ ਹੈ। ਜਿਹੜਾ ਕੁੱਤਾ ਗਾ, ਜੇ ਕੁੱਤੇ ਦੇ ਸੋਟੀ ਮਾਰੋ ਗੁਰਸੰਗਤ ਜੀ, ਉਹ ਸੋਟੀ ਮਾਰਨ ਵਾਲੇ ਵੱਲ ਨਹੀਂ ਪੈਂਦਾ, ਉਹ ਸੋਟੀ ਵੱਲ ਪੈਂਦਾ। ਸੋਟੀ ਦੇ ਕਿਨਾਰੇ ਨੂੰ, ਸੋਟੀ ਦੇ ਸਿਰੇ ਨੂੰ ਕੁੱਤਾ ਮੂੰਹ ਮਾਰੀ ਜਾਊਗਾ। ਪਰ ਜੇ ਸ਼ੇਰ ਤੇ ਕੋਈ ਵਾਰ ਕਰਦਾ, ਉਹ ਜਿਹੜੀ ਚੀਜ਼ ਨਾਲ, ਤਲਵਾਰ ਨਾਲ, ਭਾਲੇ ਨਾਲ, ਵਰਸੇ ਨਾਲ, ਵਰਸੀ ਨਾਲ, ਜਿਸ ਵੀ ਚੀਜ਼ ਨਾਲ ਵਾਰ ਕੀਤਾ ਜਾ ਰਿਹਾ, ਸ਼ੇਰ ਉਹਦੇ ਵਿੱਚ ਨਹੀਂ ਹਮਲਾ ਕਰਦਾ, ਹਮਲਾ ਕਰਨ ਵਾਲੇ ਦੀ ਸਿੱਧੀ ਗਰਦਨ ਤੇ ਪੈਂਦਾ, ਗਰਦਨ ਤੇ ਪੰਜੇ ਮਾਰਦਾ। ਗੁਰਸਿੱਖ ਦੀ ਦ੍ਰਿਸ਼ਟੀ ਸ਼ੇਰ ਵਾਲੀ ਹੋਣੀ ਚਾਹੀਦੀ ਹੈ, ਕੁੱਤੇ ਵਾਲੀ ਨਹੀਂ। ਦਾਤ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ, ਨਾ ਕਿ ਜਿਹੜੇ ਉਹਦੇ ਵੱਡੇ ਭਿਖਾਰੀ ਹੈ ਉਹਨਾਂ ਦੇ ਨਾਲ ਜੋੜਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਚੁੱਕਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਏ। ਹੇ ਵਾਹਿਗੁਰੂ, ਤੂੰ ਦਾਨ ਦੇਣ ਦੀ ਮਤ ਵਿੱਚ ਪੂਰਾ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਏ। ਹੇ ਵਾਹਿਗੁਰੂ ਜੀ, ਅਸਾਂ ਨੂੰ ਮੰਗਣਾ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ ਸੀ ਮਰਦਾਨੇ ਤੇ, ਪੁੱਛਿਆ ਮਰਦਾਨਿਆ, ਮੰਗ ਜੋ ਮੰਗਦਾ, ਜੋ ਬੱਤੀ ਤੇ ਤੁਹਾਨੂੰ ਦੰਨਾ ਤੇ ਮੰਗੇਗਾ, ਅਕਾਲ ਪੁਰਖ ਤੋਂ ਕਰਤਾਰ ਤੇ ਤੈਨੂੰ ਦਬਾਵਾਂਗੇ। ਹਜੇ ਮਰਦਾਨਾ ਮੰਗਣੇ ਲੱਗਿਆ ਮਹਾਰਾਜ ਕਹਿੰਦੇ, ਮਰਦਾਨਿਆ ਰੁਕ ਜਾ, ਤੂੰ ਕੋਈ ਐਸੀ ਚੀਜ਼ ਮੰਗ ਲਵੇਗਾ ਜਿਹੜੀ ਨਾਸਵਾਨ ਹੋਵੇਗੀ। ਅਸੀਂ ਤੈਨੂੰ ਐਸੀ ਦਾਤ ਦਿੰਦੇ ਹਾਂ ਜਿਹੜੀ ਜੁਗਾਂ ਜੁਗਾਂਤਰਾਂ ਤੱਕ ਰਹੇਗੀ। ਮਹਾਰਾਜ ਕਹਿਣ ਲੱਗੇ ਮਰਦਾਨਿਆਂ ਲਾ, ਤੇਰੀ ਝੋਲੀ ਚ ਅਸੀਂ ਪ੍ਰਭੂ ਦੀ ਸਿਫਤ ਕੀਰਤਨ ਪਾਉਂਦੇ ਹਾਂ। ਭਾਈ ਮਰਦਾਨਾ ਜੀ ਨੂੰ ਕੀਰਤਨ ਦੀ ਦਾਤ ਦਿੱਤੀ, ਮਰਦਾਨਿਆਂ ਲਾ ਕੀਰਤਨ ਦੀ ਦਾਤ, ਇਹ ਤੇਰੀਆਂ ਕੁਲਾਂ ਤੱਕ ਇਹ ਬਖਸ਼ਿਸ਼ ਰਹੇਗੀ। ਜਦੋਂ ਤੱਕ ਧਰਤੀ ਰਹੇਗੀ, ਕੀਰਤਨ ਦੀ ਦਾਤ ਤੇਰੀ ਝੋਲੀ ਚ ਪਈ ਰਹੇਗੀ, ਇਹ ਮੁੱਕਣ ਵਾਲੀ ਨਹੀਂ ਹੈ। ਅਸੀਂ ਦਾਤ ਹੈ ਦਾਨ ਦੇਣ ਦੀ ਮਤ ਚ ਸਤਿਗੁਰੂ ਪੂਰੇ ਹੈ। ਸਤਿਗੁਰੂ ਨੂੰ ਪਤਾ ਵੀ ਕੀ ਦੇਣਾ ਸੇਵਕ ਨੂੰ। ਜਿਵੇਂ ਕੋਈ ਬੱਚਾ ਮਾਪਿਆਂ ਤੇ ਮੰਗਦਾ ਹੈ, ਬੱਚਾ ਕਹਿੰਦਾ ਵੀ ਮੈਂ ਭਾਵੇਂ ਅਜੇ ਉਮਰ ਛੋਟੀ ਹੈ, ਤੇ ਕਹਿੰਦਾ ਮੈਂ ਬੁਲਟ ਮੋਟਰਸਾਈਕਲ ਲੈਣਾ। ਮਾਪੇ ਜਾਣਦੇ ਆ ਵੀ ਹਜੇ ਉਹਨਾਂ ਦਾ ਭਾਰ ਨਹੀਂ ਜਿੰਨਾ ਇਹ ਮੋਟਰਸਾਈਕਲ ਮੰਗਦੇ ਹੈ। ਜੇ ਉਹਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ, ਇਹਨੇ ਆਪਣੀ ਲੱਤ ਤੋੜਾ ਲੈਣੀ ਹੈ। ਕਈ ਵਾਰੀ ਛੋਟੀ ਉਮਰੇ ਬੱਚੇ ਮੋਬਾਈਲ ਮੰਗਦੇ ਆ, ਮਾਪੇ ਕਹਿੰਦੇ ਆ ਵੀ ਤੂੰ ਅਜੇ 10th ਕਲਾਸ ਚ ਹੋਗਾ, 11th ਚ ਹੋਗਾ, ਉਦੋਂ ਤੈਨੂੰ ਮੋਬਾਈਲ ਲੈ ਦੇਵਾਂਗੇ, ਹਜੇ ਤੂੰ ਮੋਬਾਈਲ ਦੇ ਯੋਗ ਨਹੀਂ ਹੈ। ਮਾਪਿਆਂ ਨੂੰ ਪਤਾ ਹੁੰਦਾ ਵੀ ਬੱਚਾ ਕਿਹੜੀ ਵਸਤੂ ਦੇ ਯੋਗ ਆ, ਕਿਹੜੀ ਦੇ ਨਹੀਂ। ਅਸੀਂ ਅਰਦਾਸਾਂ ਕਰਦੇ ਹਾਂ, ਕਈ ਵਾਰੀ ਅਰਦਾਸ ਪੂਰੀ ਨਹੀਂ ਹੁੰਦੀ। ਸਾਡੀਆਂ ਅਰਦਾਸਾਂ ਨੇ ਮਹਾਰਾਜ ਕਨੇਡਾ ਦੀ PR ਮਿਲ ਗਏ, ਕਨੇਡਾ ਦਾ ਵੀਜ਼ਾ ਮਿਲ ਗਏ, ਆਈਲੈਟਸ ਦੇ ਬੈਂਡ ਆ ਜਾਣ। ਅੱਜ ਦੀਆਂ ਗੁਰਸੰਗਤ ਦੀ 100 ਦੇ ਵਿੱਚੋਂ 60-70% ਅਰਦਾਸਾਂ ਬਾਹਰ ਦੀਆਂ ਨੇ। ਜੇ ਬਾਹਰ ਚਲੇਗੀ ਤਾਂ ਉੱਥੇ ਕੰਮ ਮਿਲ ਜਾਵੇ, PR ਮਿਲ ਜਾਵੇ। ਸਾਰੀ ਉਮਰ ਇਹੋ ਅਰਦਾਸਾਂ ਨੇ। ਜਿਵੇਂ ਸਤਿਗੁਰੂ 6ਵੇਂ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆਪਾਂ ਕੱਲ੍ਹ ਮਨਾਇਆ, ਦਲ ਭੰਜਨ ਗੁਰਸੂਮਾ ਬੜ ਗਏ ਬਹੁ ਪਰੇ ਪਕਾਰੀ ਸਤਿਗੁਰੂ ਤੇ ਜਦੋਂ ਦੂਸਰਾ ਹਮਲਾ ਹੋਇਆ ਹਰਗੋਬਿੰਦਪੁਰੇ ਦਾ ਜੰਗ ਮੇਰੀ ਪੀਰੀ ਦੇ ਮਾਲਕ ਨੇ ਕੀਤਾ ਸਵੇਰੇ ਜੰਗ ਪ੍ਰਾਰੰਭ ਹੋਇਆ 15,000 ਫੌਜ ਤੜਕੇ ਆਈ ਸੀ ਮਹਾਰਾਜ ਨੇ ਸੂਰਜ ਸੁਪਨਿਆਂ ਤੱਕ ਮਾਰ ਕੇ ਜੰਗ ਫਤਿਹ ਕੀਤਾ ਜੰਗ ਜਿੱਤ ਲਿਆ ਮਹਾਰਾਜ ਜੰਗ ਜਿੱਤ ਕੇ ਸੰਧਿਆ ਵੇਲੇ ਦੀਵਾਨ ਸਜਾਇਆ ਉੱਥੇ ਜੰਗ ਵਾਲੇ ਮੈਦਾਨ ਦੇ ਵਿੱਚ ਉੱਥੇ ਛਵੇ ਦੀਵਾਨ ਵਿੱਚ ਸਾਰੇ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਸਜੇ ਹੋਏ ਹੈ ਮਹਾਰਾਜ ਨੇ ਕਿਹਾ ਕੋਈ ਸਿੱਖ ਮੇਰਾ ਹੈ ਜਿਹੜਾ ਸ਼ੁੱਧ ਜਪਜੀ ਦਾ ਪਾਠ ਸੁਣਾਵੇ ਜਿਹੜਾ ਸ਼ੁੱਧ ਜਪਜੀ ਦਾ ਪਾਠ ਸੁਣਾਵੇਗਾ ਜੋ ਮੰਗੇਗਾ ਉਹਨੂੰ ਦੇਵਾਂਗੇ ਸਾਰੇ ਸਿੱਖ ਜਪਜੀ ਦਾ ਪਾਠ ਕਰਦੇ ਨੇ ਜਵਾਨੀ ਜਾਗਦਾ ਪਰ ਮਨ ਵਿੱਚ ਸੋਚਦੇ ਆ ਵੀ ਜੇ ਗਲਤੀ ਹੋ ਗਈ ਸਤਿਗੁਰੂ ਦੀ ਕਿਤੇ ਨਾਰਾਜ਼ਗੀ ਨਾ ਹੋ ਜਾਵੇ ਇੱਕ ਸਿੱਖ ਉੱਠਿਆ ਹਾਫਜ਼ਾਬਾਦ ਦੇ ਰਹਿਣ ਵਾਲਾ ਭਾਈ ਗੋਪਾਲ ਜਿਹਨੂੰ ਇਤਿਹਾਸ ਵਿੱਚ ਗੋਪਾਲਾ ਵੀ ਕਹਿੰਦੇ ਆ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਗਿਆ ਦਿਓ ਜੇ ਮੈਨੂੰ ਆਗਿਆ ਦੇਵੋ ਸੱਚੇ ਪਾਤਸ਼ਾਹ ਮੈਂ ਜਪ ਜੀ ਦਾ ਪਾਠ ਸੁਣਾਵਾਂ ਮਹਾਰਾਜ ਕਹਿਣ ਲੱਗੇ ਆ ਭਾਈ ਤੂੰ ਜਪਜੀ ਸਾਹਿਬ ਦਾ ਪਾਠ ਸੁਣਾ ਜੇ ਸ਼ੁੱਧ ਸੁਣਾ ਦਿੱਤਾ ਜਵਾਨੀ ਤਾਂ ਜੋ ਮੰਗੇਗਾ ਤੈਨੂੰ ਦੇਵਾਂਗੇ ਮਹਾਰਾਜ ਨੇ ਆਪਣੇ ਨਾਲੋਂ ਉੱਚਾ ਆਸਣ ਦਿੱਤਾ ਇੱਥੋਂ ਸਿੱਖਣ ਵਾਲੀ ਗੱਲ ਹੈ ਗੁਰਬਾਣੀ ਦਾ ਸਤਿਗੁਰੂ ਕਿੱਦਾਂ ਸਤਿਕਾਰ ਕਰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਾ ਪਰ ਕੱਖ ਗੁਰੂ ਨਿਸਤਾਰੇ ਜੋ ਗੁਰੂ ਕਹਿਣਾ ਜੋ ਸਿੱਖ ਮੰਨ ਲਵੇ ਗੁਰੂ ਪ੍ਰਤੱਖ ਕਲਾ ਪ੍ਰਤੱਖ ਕੌਤਕ ਵਰਤਾਉਂਦਾ ਬਾਣੀ ਗੁਰੂ ਰੂਪ ਹੈ ਗੁਰੂ ਸਾਹਿਬ ਪ੍ਰਤੱਖ ਗੱਦੀ ਤੇ ਬੈਠੇ ਹੁੰਦਿਆਂ ਹੋਇਆ ਭਾਈ ਗੋਪਾਲੇ ਨੂੰ ਗੁਰਬਾਣੀ ਸੁਣਾਉਣ ਕਰਕੇ ਗੁਰਬਾਣੀ ਦੇ ਸਤਿਕਾਰ ਵਜੋਂ ਆਪਣੇ ਤੋਂ ਉੱਚੀ ਥਾਂ ਮਹਾਰਾਜ ਨੇ ਬਿਠਾਇਆ ਤੇ ਜਦੋਂ ਭਾਈ ਗੋਪਾਲਾ ਜਪਜੀ ਸਾਹਿਬ ਸੁਣਾਉਣ ਲੱਗਿਆ ਇੱਕ ਓਅੰਕਾਰ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਜਪਜੀ ਸਾਹਿਬ ਸੁਣਾ ਰਿਹਾ ਪੜਵਿਆਂ ਪੜਵਿਆਂ ਪੁੱਜਿਆ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲਿਆ ਪਾਸ ਪੜਦਿਆਂ ਪੜਦਿਆਂ ਮੰਨੇ ਕਿ ਜਗ ਕਹੀ ਨਾ ਜਾਏ ਜੇ ਜੋ ਕਹਾ ਪਿੱਛੇ ਪਛਤਾਏ ਹੌਲੀ ਹੌਲੀ ਪੜਦਿਆਂ ਪੜਦਿਆਂ ਗੁਰਸੰਗਤ ਜੀ ਅਸੰਗ ਜਾਪ ਸੰਗ ਭਾਓ ਇਹ ਸਾਰੀਆਂ ਪੌੜੀਆਂ ਪੜਦਿਆਂ ਪੜਦਿਆਂ ਸੋਦਰ ਵਾਲੀ ਪੌੜੀ ਤੇ ਪਹੁੰਚਿਆ ਗਿਆ ਜਦੋਂ ਸੋਦਰ ਕੇ ਆ ਸੋ ਕਰਕੇ ਆ ਇਹ ਪੌੜੀ ਪੜਨ ਲੱਗਿਆ ਮਹਾਰਾਜ ਮਨ ਵਿੱਚ ਵਿਚਾਰ ਗਿਆ ਵੀ ਸਿੱਖ ਬਿਲਕੁਲ ਸ਼ੁੱਧ ਬਾਣੀ ਪੜਦੇ ਆ ਇਹ ਸਿੱਖ ਨੂੰ ਬਾਣੀ ਪੜਨ ਬਦਲੇ ਕੀ ਦੇਈਏ ਮਨ ਵਿੱਚ ਆਇਆ ਵੀ ਉਹ ਧਰਤੀ ਦਾ ਰਾਜ ਦੇ ਦਈਏ ਕਿਉਂਕਿ ਸਤਿਗੁਰੂ ਤਾਂ ਜੋ ਚਾਹੁਣ ਦੇ ਸਕਦੇ ਆ ਧਰਤੀ ਦਾ ਰਾਜ ਦੇਣਾ ਕਿੱਡੀ ਕੁ ਵੱਡੀ ਗੱਲ ਹੈ ਸਤਿਗੁਰੂ ਲਈ ਭਾਈ ਦਇਆ ਸਿੰਘ ਨੂੰ ਕਿਹਾ ਸੀ ਦਇਆ ਸਿੰਘ ਦੱਸੋ ਹੁਣ ਔਰੰਗਜ਼ੇਬ ਨੂੰ ਜੰਗ ਵਿੱਚ ਮਾਰੀਏ ਕਲਮ ਦੇ ਨਾਲ ਮਾਰ ਦਈਏ ਭਾਈ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਜੰਗ ਬੜੇ ਹੋ ਗਏ ਹੈ ਹੁਣ ਕਿਰਪਾ ਕਰੋ ਸ਼ਬਦ ਨਾਲ ਕਲਮ ਦੀ ਵਾਲ ਨਾਲ ਹੀ ਮਾਰ ਦਿਓ ਮਹਾਰਾਜ ਨੇ ਜਫ਼ਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮਾਰਿਆ ਜਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਦੀ ਮਰਤੀ ਹੋਈ ਤੇ ਫਿਰ ਔਰੰਗਜ਼ੇਬ ਦੀ ਥਾਂ ਤੇ ਔਰੰਗਜ਼ੇਬ ਦੇ ਦੋ ਪੁੱਤਰਾਂ ਵਿੱਚ ਜੰਗ ਹੋਇਆ ਤੇ ਮਹਾਰਾਜ ਨੇ ਬਹਾਦਰ ਸ਼ਾਹ ਦੀ ਮਦਦ ਕਰਕੇ ਕਲਮੀਆਂ ਵਾਲੇ ਨੇ ਉਹਨੂੰ ਰਾਜ ਦਿੱਤਾ ਇਹ ਵੀ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਵੀ ਬਹਾਦਰ ਸ਼ਾਹ ਜਿਹੜਾ ਸੀ ਪਿਛਲੇ ਜਨਮ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਧੋਬੀ ਸੀ ਤੇ ਇੱਥੇ ਹਰਿਮੰਦਰ ਸਾਹਿਬ ਸਰੋਵਰ ਦੀ ਕਾਲ ਸੇਵਾ ਵਿੱਚ ਇੱਕ ਦਿਹਾੜੀ ਬਿਨਾਂ ਪੈਸੇ ਲਏ ਉਹਨੇ ਸੇਵਾ ਕੀਤੀ ਸੀ ਜਿਸ ਕਰਕੇ ਉਹਦਾ ਅਗਲਾ ਜਨਮ ਬਾਦਸ਼ਾਹ ਵਾਲਾ ਹੋਇਆ ਇਹਦੀ ਵੱਡੀ ਬਖਸ਼ਿਸ਼ ਗੁਰੂ ਕਹਵੇ ਕੀ ਨਹੀਂ ਕਰ ਸਕਦਾ ਗੁਰੂ ਜੀ ਨੇ ਬਾਦਸ਼ਾਹ ਬਣਾਇਆ ਭਾਈ ਮਾਨ ਸਿੰਘ ਨੂੰ ਕਿਹਾ ਸੀ ਨਾ ਮੁਕਤਸਰ ਮਾਨਸਿਆਂ ਜੇ ਕਵੇਂ ਧਰਤੀ ਦਾ ਰਾਜ ਦੇ ਦਈਏ ਜੇ ਕਵੇਂ ਸਵਰਗ ਦਾ ਰਾਜ ਦੇ ਦਈਏ ਇੱਥੇ ਵੀ ਵਿਚਾਰ ਰਹੇ ਆ ਵੀ ਸਿੱਖ ਨੂੰ ਕੀ ਦਈਏ ਧਰਤੀ ਦਾ ਜੋ ਰਾਜ ਦਿੰਦੇ ਹਾਂ ਇਹ ਜਨਸੰਹਾਰ ਹੈ, ਫਿਰ ਵਿਚਾਰਿਆ ਸਵਰਗ ਦਾ ਰਾਜ ਦੇ ਦਈਏ, ਇੰਦਰਪੁਰੀ ਦੇ ਦਈਏ, ਬ੍ਰਹਮਪੁਰੀ ਦੇ ਦਈਏ, ਫਿਰ ਵਿਚਾਰਿਆ ਜੀ ਇਹ ਤਾਂ ਸਭ ਜਨਸੰਹਾਰ ਹੈ। ਇਹਨੇ ਸਿੱਖ ਪੜਦਾ ਪੜਦਾ ਜੱਟ ਪਹਾਰਾ ਤੀਰ ਜਿਸਨਿਹਾਰ ਆਹਰ ਨਮਤ ਦੇਵ ਪਿਆਰ ਇਹ ਪੌੜੀ ਪੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦਿਆਂ ਵਿਚਾਰਦਿਆਂ ਵਿਚਾਰਨ ਲੱਗੇ ਵੀ ਸਭ ਕੁਝ ਨਾਸ਼ਵਾਨ ਹੈ, ਇਹ ਗੁਰਬਾਣੀ ਦੇ ਸੇਵਾ ਫਲ ਦਾ ਕੇਵਲ ਤੇ ਕੇਵਲ ਗੁਰਤਾ ਗੱਡੀ ਹੈ ਗੁਰੂ ਨਾਨਕ ਦੀ, ਇਹ ਵੀ ਬਨਸਨਹਾਰ ਹੈ ਧਰਤੀ ਤੇ। ਇਸ ਲਈ ਜਪਜੀ ਸਾਹਿਬ ਦੇ ਪਾਕ ਦਾ ਫਲ ਇਹ ਸਿੱਖ ਨੂੰ ਮਹਾਰਾਜ ਨੇ ਵਿਚਾਰਿਆ ਵੀ ਅਸੀਂ ਆਪਣੀ ਥਾਂ ਤੇ ਸੱਤਵਾਂ ਗੁਰੂ ਥਾਪ ਦਿੰਦੇ ਹਾਂ। ਦੇਖੋ ਕੈਸੀ ਬਖਸ਼ਿਸ਼, ਇੱਕ ਜਪਜੀ ਸਾਹਿਬ ਦਾ ਫਲ ਹੈ ਗੁਰਤਾ ਗੱਡੀ, ਕਿੱਡੀ ਬਖਸ਼ਿਸ਼, ਬਾਣੀ ਦਾ ਕਿੱਡਾ ਫਲ ਹੈ, ਕਿੱਡਾ ਮਹੱਤਵ ਹੈ। ਜੇ ਕੋਈ ਸਿੱਖ ਸ਼ੁੱਧ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਜਵਾਨੀ ਕਰਦਾ, ਸਾਡੀ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ, ਜਪਜੀ ਸਾਹਿਬ ਦਾ ਪਾਠ ਨਹੀਂ ਯਾਦ ਹੁੰਦਾ। ਜਿਹਨਾਂ ਨੂੰ ਯਾਦ ਹੈ ਭਾਗਾਂ ਵਾਲੇ ਆ, ਜਿਹਨਾਂ ਦੇ ਨਹੀਂ ਯਾਦ ਗੁਰਸਿੱਖੋ, ਮੈਂ ਤਕਰੀਬਨ ਹਰ ਥਾਂ ਬੇਨਤੀ ਕਰਦਾ ਇੱਕ ਇੱਕ ਪੌੜੀ ਕਰਕੇ ਜੇ ਆਪਾਂ ਰੋਜ਼ ਯਾਦ ਕਰੀਏ 40 ਦਿਨਾਂ ਚ ਯਾਦ ਹੋ ਜਾਣਾ। ਇੱਕ ਪੌੜੀ ਯਾਦ ਕਰਨੀ ਕਿੱਡੀ ਕੌਖੀ ਹੈ, ਜੇ ਪੌੜੀ ਨਹੀਂ ਯਾਦ ਕਰ ਸਕਦੇ ਇੱਕ ਇੱਕ ਤੁਕ ਕਰਕੇ ਯਾਦ ਕਰ ਲਈਏ, 4-5 ਮਹੀਨਿਆਂ ਦੇ ਵਿੱਚ ਪੂਰਾ ਜਪਜੀ ਸਾਹਿਬ ਯਾਦ ਹੋ ਜਾਵੇ ਇੱਕ ਇੱਕ ਤੁਕ ਕਰਕੇ। ਬਚਨ ਆਉਂਦਾ ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੇਨ, ਤੰਦਲ ਬਿਨ ਤੁਕ ਕੇ ਕਾਮ ਕੇ ਪੈਸੇ ਸਿੱਖੋ ਚੇਨ। ਕਹਿੰਦੇ ਸਿੱਖ ਗੁਰੂ ਦਾ ਹੋ ਗਿਆ, ਜਪਜੀ ਯਾਦ ਵੀ ਕੀਤਾ, ਉਹ ਸਿੱਖ ਤਾਂ ਆਵਾਂ ਜੀ ਤੇ ਜਪਜੀ ਯਾਦ ਨੀ, ਜਿਵੇਂ ਕੱਲਾ ਫੂਸ ਹੈ ਵਿੱਚ ਦਾਣਾ ਤਾਂ ਹੋਊਗੀ, ਕੱਲਾ ਲਿਬਾਸ ਹੀ ਹੈ ਤੇ ਉੱਥੇ ਹੀ ਹੈ ਦਿਖਾਵਾ ਹੀ ਹੈ, ਜਪਜੀ ਦਾ ਯਾਦ ਹੀ ਨਹੀਂ। ਜਿਹਨਾਂ ਦੇ ਜਪਜੀ ਯਾਦ ਨੀ ਉਹ ਅੱਜ ਤੋਂ ਪਾਲਣ ਕਰੇ, ਭਾਵੇਂ ਇੱਕ ਇੱਕ ਤੁਕ ਕਰਕੇ, ਭਾਵੇਂ ਸੁਣ ਸੁਣ ਕੇ, ਭਾਵੇਂ ਪੜ੍ਹ ਕੇ, ਭਾਵੇਂ ਇੱਕ ਇੱਕ ਪੌੜੀ ਕਰਕੇ ਜਪਜੀ ਸਾਹਿਬ ਜ਼ਰੂਰ ਯਾਦ ਕਰਨਾ। ਸਤਿਗੁਰੂ ਜੀ ਇਹ ਵਿਚਾਰ ਕੇ ਵੀ ਸਿੱਖ ਨੂੰ ਗੁਰਤਾ ਗੱਡੀ ਦੇ ਦਈਏ, ਮਹਾਰਾਜ ਉੱਠਣ ਲੱਗੇ ਆ। ਉੱਠ ਗਿਆ ਮਹਾਰਾਜ ਨੇ ਸੱਜਾ ਗੋਡਾ ਉੱਪਰ ਉਠਾਇਆ, ਉੱਠਣ ਹੀ ਲੱਗੇ ਆ। ਇਹਨੇ ਸਿੱਖ ਸਲੋਕ ਪੜ੍ਹ ਰਿਹਾ, ਮਨ ਵਿੱਚ ਆ ਗਿਆ ਸਿੱਖ ਦੇ ਮਨਾ, ਗੁਰੂ ਸਾਹਿਬ ਤਾਂ ਕਹਿੰਦੇ ਸੀ ਸ਼ੁੱਧ ਜਪਜੀ ਸਾਹਿਬ ਸੁਣਾਏਗਾ, ਜੋ ਮੰਗੇਗਾ ਉਹ ਮਿਲੇਗਾ, ਗੁਰੂ ਸਾਹਿਬ ਤਾਂ ਫਲ ਦਿੱਤੇ ਤੇ ਪਹਿਲੀ ਉੱਠ ਚੱਲੇ। ਮਨ ਚ ਆ ਗਿਆ ਵੀ ਜੇ ਹੋ ਗਏ ਨਾ ਤਾਂ ਇੱਕ ਸਿੱਖ ਨੇ ਕਾਬਲ ਦੇ 5 ਘੋੜੇ, ਜਿਸ ਘੋੜੇ ਦੀ ਕੱਲੇ ਕੱਲੇ ਘੋੜੇ ਦੀ 125,000 ਕੀਮਤ ਹੈ, ਉਹਨਾਂ ਸਮਿਆਂ 125,000, ਜਦੋਂ 1 ਰੁਪਏ ਦਾ 125 ਘਿਓ ਆ ਜਾਂਦਾ ਸੀ, ਜਦੋਂ 1 ਰੁਪਏ ਦੀ ਕੀਮਤ ਸੀ ਉਦੋਂ 125,000 ਦੀ ਕੀਮਤ ਦਾ ਘੋੜਾ, ਤੇ ਫਿਰ ਘੋੜੇ ਦੇ ਜਿਹੜੀ ਕਾਠੀ ਉਹ ਵੀ 125,000 ਦੀ ਸੋਨੇ ਦੀ। 5 ਘੋੜੇ ਸੀ, 5 ਘੋੜਿਆਂ ਦੇ ਕਾਠੀਆਂ ਵੀ ਸੋਨੇ ਦੀਆਂ, 125,000 ਦਾ ਹੋਈਆਂ। ਮਨ ਵਿੱਚ ਵਿਚਾਰ ਆ ਇਹ ਵੀ ਮਨਾ, ਇੱਕ ਘੋੜਾ ਤਾਂ ਕਾਠੀ ਸਮੇਤ ਮਹਾਰਾਜ ਨੇ ਆਪ ਰੱਖਿਆ, ਇੱਕ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਹੈ, ਇੱਕ ਬਾਬਾ ਬੀੜੀ ਚੰਦ ਜੀ ਨੂੰ ਦਿੱਤਾ ਹੈ, ਚੌਥਾ ਪੈਂਦੇ ਖਾਂ ਨੂੰ ਦਿੱਤਾ ਹੈ, 5ਵਾਂ ਘੋੜਾ ਤਬੇਲੇ 'ਚ ਖੜਾ ਹੈ, ਉਹਦੀ ਕਾਠੀ ਵੀ ਉੱਥੇ ਹੀ ਹੈ। ਜੇ ਮਹਾਰਾਜ ਖੁਸ਼ ਹੋਣ ਤੇ ਮੈਨੂੰ ਘੋੜਾ ਕਾਠੀ ਸਮੇਤ ਦੇ ਦੇ। ਮਹਾਰਾਜ ਉੱਠਦਿਆਂ ਉੱਠਦਿਆਂ ਬਹਿ ਗਏ, ਕਿਉਂਕਿ ਘੱਟ ਘੱਟ ਕੇ ਅੰਤਰ ਕੀ ਗਿਆ, ਮੈਂ ਤਾਂ ਹਰ ਹਿਰਦੇ ਵੀ ਜਾਣਦੇ ਹੈ। ਜਦੋਂ ਸਿੱਖ ਨੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਖੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਫਤਿਹ ਗਲਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਤੈਨੂੰ ਮੰਗਣਾ ਨਹੀਂ ਆਇਆ, ਤੈਨੂੰ ਮੰਗਣ ਦੀ ਜਾਚ ਨਹੀਂ ਹੈ, ਤੈਨੂੰ ਮੰਗਣ ਦੀ ਮੱਤ ਨਹੀਂ ਹੈ। ਜੇ ਤੂੰ ਨਾ ਮੰਗਦਾ ਅਸੀਂ ਤੈਨੂੰ ਗੁਰੂ ਨਾਨਕ ਦੀ ਗੱਡੀ ਦਾ 7ਵਾਂ ਵਾਰਸ ਮਨਾ ਰਹੇ ਸੀ, ਤੈਨੂੰ 7ਵਾਂ ਗੁਰੂ ਥਾਪ ਰਹੇ ਸੀ ਆਪਣੀ ਥਾਂ ਤੇ, ਆਪਣੀ ਜੋਤ ਤੇਰੇ ਅੰਦਰ ਟਿਕਾ ਰਹੇ ਸੀ ਆਪਣੀ ਥਾਂ, ਤੈਨੂੰ ਗੁਰੂ ਥਾਪ ਕੇ ਤੈਨੂੰ ਗੁਰਿਆਜੀ ਦਾ ਤਿਲਕ ਦੇ ਕੇ ਤੇਰੇ ਅੱਗੇ ਮੱਥਾ ਟੇਕਣਾ ਸੀ ਤੇ ਸਿੱਖਾਂ ਤੇ ਟਿਕਾਉਣਾ ਸੀ। ਪਰ ਇਹ ਕਰੋਂ ਬਖਸ਼ਿਸ਼ ਹੈ ਜਿਹਦੇ ਨਾਮ ਦੀ ਹੁੰਦੀ ਹੈ ਗੁਰਿਆਈ, ਇਹ ਉਸੇ ਨੂੰ ਮਿਲਦੀ ਹੈ, ਤੇਰੇ ਭਾਗਾਂ ਵਿੱਚ ਨਹੀਂ ਸੀ, ਕਿੱਥੇ ਗੁਰਿਆਈ ਕਿੱਥੇ ਘੋੜਾ ਤੇ ਘੋੜਾ ਮੰਗ ਲਿਆ ਕਾਠੀ ਮੰਗ ਲਈ ਮਹਾਰਾਜ ਨੇ ਘੋੜਾ ਤੇ ਕਾਠੀ ਉਸੇ ਵੇਲੇ ਮੰਗਾਈ ਸਵਾ ਲੱਖ ਦਾ ਘੋੜਾ ਸਵਾ ਲੱਖ ਦੀ ਕਾਠੀ ਜੋ ਸਿੱਖ ਨੇ ਮੰਗਿਆ ਮਹਾਰਾਜ ਨੇ ਦਿੱਤੀ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਤਾਂ ਐਸੀ ਬਾਤ ਮੰਗ ਲਈ ਹੈ ਦਸ ਸਿੱਖਾਂ ਤੈਨੂੰ ਮੁਕਤ ਕੀਤਾ ਕੱਲਾ ਤੈਨੂੰ ਮੁਕਤ ਨਹੀਂ ਕੀਤਾ ਕੇਤੀ ਛੁੱਟੀ ਨਾਲ ਤੇਰੀਆਂ 21 ਕੁੜਾਂ ਮੁਕਤ ਕੀਤੀਆਂ ਗੁਰੂ ਐਸਾ ਦਿਆਲੋ ਗੁਰੂ ਐਸਾ ਦਿਆਲੋ ਜੇ ਸਿੱਖ ਨੇ ਘੱਟ ਮੰਗ ਵੀ ਲਿਆ ਤਾਂ ਗੁਰੂ ਨੇ ਬਖਸ਼ਿਸ਼ ਕਰਕੇ ਉਹਨੂੰ ਵੀ ਮੁਕਤ ਕੀਤਾ ਤੇ ਉਹਦੀਆਂ 21 ਕੁੜਾਂ ਵੀ ਤਾਰ ਦਿੱਤੀਆਂ ਹੁਣ ਅਸੀਂ ਮੰਗਦੇ ਹਾਂ ਗੁਰੂ ਕੋਲੋਂ ਘੋੜਾ ਕਾਠੀ ਸਵਾਰੀ ਮੰਗ ਲੈਂਦੇ ਹਾਂ ਮਕਾਨ ਮੰਗ ਲੈਂਦੇ ਹਾਂ ਪਰ ਗੁਰੂ ਸਾਨੂੰ ਦੇਣੀ ਚਾਹੁੰਦਾ ਮੁਕਤੀ ਆਪਣੇ ਸਰੂਪ ਦੀ ਅਭੇਦਤਾ ਸੱਚਖੰਡ ਦੇ ਵਿੱਚ ਆਪਣੇ ਬਰਾਬਰ ਥਾਂ ਉਹ ਛੱਡ ਕੇ ਅਸੀਂ ਮੰਗਦੇ ਕੁਝ ਹੋਰ ਮਹਾਰਾਜ ਸਾਨੂੰ ਅੱਜ ਦੱਸਦੇ ਆ ਸ਼ਬਦ ਦੁਆਰਾ ਮੰਗਣਾ ਕੀ ਹੈ ਆਓ ਸਤਿਗੁਰੂ ਕਿਰਪਾ ਕਰ ਸਾਰੀ ਸੰਗਤ ਉਚਾਰਨ ਕਰੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਲਾਸ਼ਰੀ ਮਹੱਲਾ ਤੀਜਾ ਘਰ ਚੌਥਾ ਗੁਰਦੇਵ ਪਰਮ ਕਿਰਪਾਲੂ ਪਰਮ ਦਿਆਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਸ਼ਬਦ ਹੈ ਚੌਥੇ ਘਰ ਸਰਕਾਲ ਦੇ ਵਿੱਚ ਰਾਜੀ ਸਿੰਘਾਂ ਨੂੰ ਗਾਇਣ ਦਾ ਆਦੇਸ਼ ਦਿੰਦੇ ਹਨ
ਓਂਕਾਰ ਸਤਿਗੁਰ ਪ੍ਰਸਾਦ
ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰਦੇ ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ ਸਤ ਦਾ ਭਾਵ ਨਾਸ਼ ਤੇ ਰਹਿਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਐਸਾ ਜੋ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਹੁੰਦੀ ਹੈ
ਭੀਖ ਭਿਖਾਰੀ ਤੇਰੇ
ਵਾਹਿਗੁਰੂ ਅਸੀਂ ਤੇਰੇ ਡਰ ਦੇ ਭਿਖਾਰੀ ਹਾਂ ਤੇਰੇ ਡਰ ਤੇ ਭਿੱਖਿਆ ਮੰਗਣ ਵਾਲੇ ਹਾਂ
ਵਾਹਿਗੁਰੂ
ਜੀ ਤੂੰ ਦਾਤਾ ਹੈ ਤੂੰ ਦਾਤਾ ਦਾਨ ਮਤ ਪੂਰਾ ਇਹ ਵਾਹਿਗੁਰੂ ਦਾਨ ਦੇਣ ਦੀ ਮਤ ਵਿੱਚ ਤੂੰ ਪੂਰਾ ਹੈ ਤੂੰ ਨਿਜ ਪਟ ਕਹੀਏ ਵਾਹਿਗੁਰੂ ਜੀ ਆਪਣੇ ਆਪ ਦਾ ਤੂੰ ਹੀ ਮਾਲਕ ਹੈ
ਦਇਆਲ ਨਾਮ ਦੇਵ ਮੰਗਤ ਜਨ ਕਉ
ਵਾਹਿਗੁਰੂ ਜੀ ਦਇਆ ਕਰੋ ਮੇਰੇ ਤੇ ਮੈਨੂੰ ਨਾਮ ਦੀ ਦਾਤ ਦੇ ਦਿਓ ਮੈਂ ਨਾਮ ਮੰਗਦਾ ਤੁਹਾਡੇ ਕੋਲ ਮੈਂ ਕਿਆ ਮੰਗੋ ਕੁਛ ਠਹਿਰ ਨਾ ਰਹਾ ਹੋਰ ਸੰਸਾਰ ਦਾ ਜੋ ਵੀ ਮੰਗਦੇ ਆ ਉਹ ਸਦਾ ਨਹੀਂ ਰਹਿੰਦਾ ਉਹ ਬਿਨਸਨਹਾਰ ਹੈ ਇਸ ਲਈ ਇਹ ਵਾਹਿਗੁਰੂ ਜੀ ਇੱਕ ਦੀਜਾ ਹਰ ਦੀਜਾ ਨਾਮ ਪਿਆਰੇ ਜੀ ਕਿਰਪਾ ਕਰੋ ਮੈਂ ਤੁਹਾਡੇ ਨਾਮ ਮੰਗਣਾ ਤੁਹਾਡਾ ਨਾਮ ਰਹੇ ਸਾਧੂ ਰਹੇ ਰਹੇ ਗੁਰੂ ਗੋਬਿੰਦ ਨਾਮ ਹਮੇਸ਼ਾ ਰਹਿੰਦਾ ਨਾਮ ਜਪਣ ਵਾਲੇ ਦਾ ਨਾਮ ਰਹਿੰਦਾ ਭਗਤ ਕਬੀਰ ਜੀ ਦੇ ਸਮੇਂ ਸਤਿਗੁਰੂ ਜੀ ਨੇ ਪੁੱਛਿਆ ਸੀ ਸਿੱਖੋ ਭਗਤ ਕਬੀਰ ਜੀ ਦੇ ਸਮੇਂ ਕਿਹੜਾ ਬਾਦਸ਼ਾਹ ਹੋਇਆ ਕਹਿੰਦੇ ਮਹਾਰਾਜ ਨਹੀਂ ਪਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਰੀਦ ਜੀ ਦੇ ਸਮੇਂ ਕਹਿੰਦੇ ਜੀ ਨਹੀਂ ਪਤਾ ਮਹਾਰਾਜ ਕਹਿੰਦੇ ਵੇਖੋ ਵੱਡੇ ਵੱਡੇ ਬਾਦਸ਼ਾਹ ਹੋਏ ਜਾਂ ਵੱਡੇ ਵੱਡੇ ਸੇਲੇ ਵਿਦਵਾਨ ਹੋਏ ਵੱਡੇ ਵੱਡੇ ਧਨਾਟ ਹੋਏ ਜ਼ਿਮੀਂਦਾਰ ਹੋਏ ਕਿਸੇ ਦਾ ਨਾਮ ਕੋਈ ਨਹੀਂ ਜਾਣਦਾ ਪਰ ਆ ਭਗਤਾਂ ਦਾ ਨਾਮ ਜਾਣਦੇ ਆ ਕਿਉਂਕਿ ਇਹਨਾਂ ਨੇ ਨਾਮ ਜਪਿਆ ਜਿਹਨੇ ਨਾਮ ਜਪਿਆ ਸਦਾ ਰਹਿੰਦਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਤਾਂ ਇੱਥੇ ਨਾਮ ਮੰਗਦੇ ਆ
ਰੰਗ ਰਾਤਾ
ਕਿਰਪਾ ਕਰੋ ਤੇਰੇ ਨਾਮ ਦੇ ਰੰਗ ਵਿੱਚ ਨਾਮ ਦੇ ਪ੍ਰੇਮ ਵਿੱਚ ਰੰਗੇ ਰਹੀਏ
ਬਲਵਾਰ ਜਾਓ ਸੱਚ ਤੇਰੇ ਨਾਮ ਵਿੱਚ
ਵਾਹਿਗੁਰੂ ਜੀ ਮੈਂ ਤੇਰੇ ਨਾਮ ਤੇ ਸਦਾ ਸਦਾ ਕੁਰਬਾਨ ਜਾਨਾ ਬਲਿਹਾਰ ਜਾਨਾ ਹੋਂ ਬਲਿਹਾਰ ਜਾਓ ਸੱਚ ਤੇਰੇ ਨਾਮ ਵਿੱਚੋਂ ਵਿੱਚੋਂ ਤੋਂ ਅਰਥ ਹੈ ਤੋਂ ਅਥਵਾ ਇਹ ਵਾਹਿਗੁਰੂ ਤੇਰੇ ਨਾਮ ਤੋਂ ਔਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਹੋਂ ਕੁਰਬਾਨਾ ਜਾਓ ਰਵਾਨਾ ਹੋਂ ਕੁਰਬਾਨਾ ਜਾਓ ਹੋਂ ਕੁਰਬਾਨਾ ਜਾਓ ਤਿਨਾ ਤੇ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤਿਨਾ ਤੇ ਹੋਂ ਸਾਡ ਕੁਰਬਾਨਾ ਜਾਓ ਮਹਾਰਾਜ ਕਹਿੰਦੇ ਪਾਇਆ ਰੰਗਣ ਜੇ ਕੀ ਹੈ ਪਿਆਰੇ ਪਾਈਏ ਨਾਉ ਮਜੀਦ ਰੰਗਣ ਵਾਲਾ ਜੇ ਰੰਗਾ ਸਾਹਿਬ ਸਹਿ ਰੰਗ ਨਾ ਦੀਤ ਜਿਨ ਕੀ ਚੋਲੇ ਰਕੜੇ ਪਿਆਰੇ ਪੰਥ ਤਿਨਾ ਤੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਰ ਨਾਨਕ ਕੀ ਅਰਦਾਸ ਐਸਿਆਂ ਦੀ ਤਾਂ ਧੂੜ ਮੰਗੀ ਹੈ ਮਹਾਰਾਜ ਕਹਿੰਦੇ ਤੇਰੇ ਨਾਮ ਤੋਂ ਕੁਰਬਾਨ ਜਾਣੀ
ਕਰਨ ਕਾਰਨ ਸਭਨਾ ਗਾਏ
ਵਾਹਿਗੁਰੂ ਜੀ ਸਭ ਕੁਝ ਤੇਰਾ ਕੀਤਾ ਹੀ ਹੁੰਦਾ ਕੀਤਾ ਕਰਨਾ ਸਰਗਰ ਗਾਏ ਕਿਸ ਕੀਤਾ ਜੇ ਕਰ ਸਕੀ ਹੈ ਜੋ ਕੁਝ ਹੋ ਰਿਹਾ ਉਹ ਸਭ ਕੁਝ ਦਾ ਕਾਰਨ ਤੂੰ ਹੀ ਆ ਕਾਰਨ ਪੈਦਾ ਕਰਨ ਵਾਲਾ ਵੀ ਤੂੰ ਆ ਕਾਰਨ ਰੂਪ ਵੀ ਤੂੰ ਹੀ ਹੈ
ਅਗਰ ਨਾ ਦੂਜਾ ਕੋਈ
ਕੁਝ ਦਿਨ ਦੂਜਾ ਨਾ ਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਇੱਥੇ ਬਿਨਾਂ ਹੋਰ ਕੋਈ ਕਰਤਾਰ ਮਾਲਕ ਨਹੀਂ
ਹੈ
ਰਾਮ ਜੀ ਕਰਕੇ ਸਤਿਗੁਰੂ ਜੀ ਫਰਮਾਉਂਦੇ ਮਨ ਸਾਨੂੰ ਕਰਮਾਂ ਕਰਕੇ ਬਹੁਤ ਜਨਮ ਹੋ ਗਏ ਵਿਛੜਿਆ ਹੋਏ ਵਾਹਿਗੁਰੂ ਜੀ ਹਮ ਸਭ ਦੀਨ ਦਇਆਲ ਨਾ ਤੁਮ ਸਰ ਅਗਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨਾ ਜਨ ਕੋ ਪੂਰਨ ਦੀਜੈ ਹਾਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਦਿੱਤੇ ਹੇ ਵਾਹਿਗੁਰੂ ਜੀ ਅਸੀਂ ਇੱਥੋਂ ਵਿਛੜੇ ਹੋਏ ਹਾਂ ਤੇਰੇ ਦਰ ਦੇ ਦੀਨ ਭਿਖਾਰੀ ਹਾਂ ਬਹੁਤ ਦੀਨਾਂ ਹੋ ਗਈਆਂ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਬਜ ਮੀਨ ਪਤੰਗਾ ਕਈ ਜਨਮ ਪੰਖੀ ਸਰਪ ਹੋਈ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਜਨਮ ਹੈਗਰ ਬਿਰਖ ਗਏ ਮਿਲ ਜਗਦੀਸ਼ ਮਿਲਣ ਕੀ ਵਧੀਆ ਮਹਾਰਾਜ ਕਿਰਪਾ ਕਰੋ ਆਹ ਕੁਛ ਕਿਰਪਾ ਕੀਜਾ ਹੁਣ ਮਹਾਰਾਜ ਆਪਣੇ ਨਾਲ ਮੇਲ ਲਓ ਦਇਆਲ ਭੈ ਪਏ ਦੁਆਰ ਆ ਹੁਣ ਤੁਹਾਡੇ ਦੁਆਰ ਤੇ ਮਹਾਰਾਜ ਭੈ ਪਏ ਆ
ਦਇਆਲ ਦਰਸ਼ਨ ਦੇ ਆਪਣਾ
ਕਦੇ ਵਿੱਚ ਨਾਮ ਮੰਗਿਆ ਸੀ ਉਹ ਦਇਆਲ ਨਾਮ ਦੇ ਮੰਗਤ ਜਨ ਕਹਿ ਹੁਣ ਦੂਸਰੇ ਪਦੇ ਵਿੱਚ ਮਹਾਰਾਜ ਕਹਿੰਦੇ ਹੋਵੋ ਦਇਆਲ ਦਰਸ਼ਨ ਦੇਵੋ ਆਪਣਾ ਪਹਿਲਾਂ ਜਦੋਂ ਨਾਮ ਮਿਲ ਗਿਆ ਨਾਮ ਦੀ ਪ੍ਰਾਪਤੀ ਹੋ ਗਈ ਫਿਰ ਦਰਸ਼ਨਾਂ ਦੀ ਪਿਆਸ ਜਾਗਦੀ ਹੈ ਮੇਰਾ ਮਨ ਲੋਚਾ ਹੈ ਗੁਰ ਦਰਸ਼ਨ ਪਾਹੀ ਬਿਲਕ ਕਰੇ ਚਾ ਤ੍ਰਿਪਤੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾਲ ਮਨ ਦਰਸ਼ਨ ਸੰਤ ਪਿਆਰੇ ਦੀ ਇਹ ਘੜੀ ਨਾ ਮਿਲਤੇ ਪਾਤਾਲ ਜੁਗ ਹੋਤਾ ਹੁਣ ਕਾਲ ਮਿਲੀ ਹੈ ਪਿਆ ਤੇ ਭਗਵੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵਾਹਿਗੁਰੂ ਆਪਣੇ ਦਰਸ਼ਨ ਬਖਸ਼ੀ
ਬਖਸ਼ ਕਰੀ
ਐਸੀ ਕਿਰਪਾ ਕਰੋ ਮਹਾਰਾਜ ਭਾਵੇਂ ਤੁਹਾਡੇ ਸਰਵਣ ਦਰਸ਼ਨ ਹੋ ਜਾਣ ਭਾਵੇਂ ਚਿੱਤਰ ਦਰਸ਼ਨ ਹੋ ਜਾਣ ਭਾਵੇਂ ਵਾਹਿਗੁਰੂ ਦੀ ਸਵਪਨ ਦਰਸ਼ਨ ਹੋ ਜਾਣ ਭਾਵੇਂ ਪ੍ਰਤੱਖ ਦਰਸ਼ਨ ਹੋ ਜਾਣ ਐਸੀ ਕਿਰਪਾ ਕਰੋ
ਨਾਨਕ ਨਾਨਕ ਧਰਮ ਪਟ ਖੂਲੇ
ਫਰਮਾਉਂਦੇ ਆ ਭਰਮ ਪਟ ਖੂਲੇ ਜਿਹੜੇ ਪੰਜ ਪ੍ਰਕਾਰ ਦਾ ਭਰਮ ਹੈ ਭੇਦ ਭਰਮ ਕਰਤੱਤ ਭਰਮ ਪੁਨ ਸੰਗ ਭਰਮ ਵਿਕਾਰ ਬ੍ਰਹਮ ਇਤਰ ਜਗ ਸੱਚ ਹੈ ਪੰਚੋ ਭਰਮ ਸੰਸਾਰ ਇਹ ਸੰਸਾਰ ਦੇ ਵਿੱਚ ਪੰਜ ਤਰ੍ਹਾਂ ਦਾ ਭਰਮ ਮੰਨੇ ਆ ਮਨੁੱਖ ਨੂੰ ਭਰਮ ਪਿਆ ਹੋਇਆ ਭੁਲੇਖਾ ਪਿਆ ਹੋਇਆ ਭਰਮ ਕੀ ਹੈ ਜੈਸਾ ਮੰਨਿਆ ਹੋ ਨਾ ਪੈਸਾ ਭਗਤ ਜੀ ਕਹਿੰਦੇ ਅਸੀਂ ਜੋ ਮੰਨਿਆ ਹੋਇਆ ਅਸਲ ਵਿੱਚ ਹੈ ਨਹੀਂ ਹੈ ਅਸੀਂ ਸੰਸਾਰ ਨੂੰ ਸੱਚ ਮੰਨਿਆ ਭਰਮ ਪਿਆ ਹੋਇਆ ਭਾਈ ਮਹਾਰਾਜ ਦੇ ਦਰਸ਼ਨ ਜਦੋਂ ਹੋ ਗਏ ਨਾਮ ਦੁਆਰਾ ਤਾਂ ਭਰਮ ਦੇ ਪਰਦੇ ਖੁੱਲ ਗਏ
ਸਿਰ ਪਰ ਸਾਧੂ ਜਾਣਿਆ
ਪ੍ਰਸਾਦ ਕਿਰਪਾ ਦੇ ਨਾਲ ਜਾਣ ਲਿਆ ਵੀ ਇੱਥੇ ਵਾਹਿਗੁਰੂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਇੱਥੇ ਤਾਂ ਸਭਨਾ ਜੋਤ ਜੋਤ ਹੈ ਸੋਈ ਇਹ ਵਾਹਿਗੁਰੂ ਦੀ ਕਿਰਪਾ ਨਾਲ ਜਾਣ ਲਿਆ
ਸਾਚੀ ਨਿਰ ਲਾਗੀ ਵੈ ਪੀਤਰ
ਕਿਰਪਾ ਹੋ ਗਈ ਵਾਹਿਗੁਰੂ ਦੇ ਨਾਮ ਵਿੱਚ ਸੱਚੀ ਨਿਰ ਲਾਗੀ ਅੰਦਰ ਸੁਰ ਤੋਂ ਵਾਹਿਗੁਰੂ ਦੇ ਨਾਮ ਵਿੱਚ ਜੁੜੀ ਹੋਈ ਹੈ ਜਿਹੜਾ ਨਾਮੀ ਹੈ ਜਿਸ ਦੇ ਅੰਦਰ ਨਾਮ ਗੁਰੂ ਦੀ ਕਿਰਪਾ ਨਾਲ ਚੱਲ ਪੈਂਦਾ ਉਹ ਭਾਵੇਂ ਹਰ ਸਿਮਰਨ ਬਹੁ ਮਾਂ ਹੀ ਅਕੇਲਾ ਭਾਵੇਂ ਬਹੁਤਿਆਂ ਦੇ ਵਿੱਚ ਬੈਠਾ ਹੈ, ਭਾਵੇਂ ਲੋਕ ਗੱਲਾਂ ਕਰੀ ਜਾ ਰਹੇ ਹੈ, ਬਹੁ ਰੰਗ ਤਮਾਸ਼ੇ ਚੱਲ ਰਹੇ ਹੈ, ਪਰ ਗੁਰਮੁਖ ਦਾ ਅੰਦਰ ਸਿਮਰਨ ਚੱਲੀ ਜਾ ਰਿਹਾ ਹੈ, ਉਹਦਾ ਜਾਪ ਚੱਲੀ ਜਾ ਰਿਹਾ ਹੈ। ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ, ਪਰ ਉਹਦੇ ਅੰਦਰ ਸਿਮਰਨ ਚੱਲੀ ਜਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਐਸੀ ਲੇਵ ਅੰਦਰ ਲੱਗ ਗਈ ਹੈ
ਗੁਰੂ ਸਿਓ ਮਨ ਮੰਨਿਆ,
ਦੇ ਵਿੱਚ ਹੁਣ ਮਨ ਮੰਨ ਗਿਆ। ਹੁਣ ਹਰ ਸਮੇਂ ਸਤਿਗੁਰੂ ਦੇ ਦਰਸ਼ਨਾਂ ਦੀ ਤਾਂ ਭਗਤ ਜੀ ਦੇ ਜੀਵਨ ਵਿੱਚ ਜੇਕਰ ਆਉਂਦਾ, ਭਗਤ ਜੀ ਨੂੰ, ਭਗਤ ਨਾਮਦੇਵ ਜੀ ਨੂੰ 72 ਵਾਰੀ ਪ੍ਰਤੱਖ ਦਰਸ਼ਨ ਹੋਏ ਸੀ। ਐਸੀ ਉਹਨਾਂ ਦੇ ਲਿਵ ਲੱਗੀ, ਐਸਾ ਸਤਿਗੁਰੂ ਵਿੱਚ ਮਨ ਮੰਨਿਆ, ਸਤਿਗੁਰੂ ਦੇ ਨਾਮ ਵਿੱਚ ਹੀ ਲਿਵ ਲੱਗੀ ਰਹਿੰਦੀ ਹੈ। ਇਹ ਪਾਵਨ ਸ਼ਬਦ ਸਤਿਗੁਰੂ ਜੀ ਨੇ ਮਖਸੂਸ ਕੀਤਾ, ਉਹ ਲੜੀਵਾਰ ਵਿਚਾਰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੁੱਤੀ ਬਾਣੀ ਉਚਾਰੀ ਹੈ। ਇਹ ਰੁੱਤੀ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 6 ਰੁੱਤਾਂ ਦਾ ਜ਼ਿਕਰ ਕੀਤਾ, ਕਿਉਂਕਿ ਸਾਲ ਦੇ ਵਿੱਚ ਦੇਸੀ ਮਹੀਨਿਆਂ ਦੇ ਅਨੁਸਾਰ 6 ਰੁੱਤਾਂ ਨੇ। ਗ੍ਰੀਸ਼ਮ ਰੁੱਤ, ਸਰਦੀ ਰੁੱਤ, ਆਦਤ, ਇੱਕ ਇੱਕ ਮਹੀਨੇ ਵਾਹਿਗੁਰੂ 2-2 ਮਹੀਨਿਆਂ ਦੀ ਇੱਕ ਇੱਕ ਰੁੱਤ ਹੁੰਦੀ ਹੈ। ਜਿਵੇਂ ਆਹ ਜਿਹੜੀ ਗਰਮੀ ਦੀ ਰੁੱਤ ਹੈ, ਜੇਠ ਤੋਂ ਹਾੜ ਮਹੀਨੇ 2 ਮਹੀਨੇ ਗਰਮੀ ਦੀ ਰੁੱਤ ਹੈ, ਇਹਨੂੰ ਗ੍ਰੀਸ਼ਮ ਰੁੱਤ ਕਹਿੰਦੇ ਹੈ। ਇਹ ਰੁੱਤੀ ਬਾਣੀ ਉਚਾਰੀ ਹੈ, ਜਿਵੇਂ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, 7 ਵਾਰ 7 ਵਾਰਾਂ ਦਿਨਾਂ ਰਾਹੀਂ ਉਪਦੇਸ਼ ਦਿੱਤਾ ਹੈ, ਇਵੇਂ ਮਹਾਰਾਜ ਨੇ ਰੁੱਤੀ ਰਾਹੀਂ ਉਪਦੇਸ਼ ਦਿੱਤਾ ਹੈ। ਇਹ ਰੁੱਤੀ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪਹਿਲਾਂ ਸਲੋਕ, ਫਿਰ ਨਾਲ ਮਹਾਰਾਜ ਨੇ ਸੰਤ ਮੰਗਲ ਰੂਪ ਵਿੱਚ ਉਚਾਰੇ ਹੈ, ਫਿਰ 6 ਸਲੋਕ, 6 ਸੰਤ ਮਹਾਰਾਜ ਨੇ 6 ਰੁੱਤਾਂ ਦੇ ਪ੍ਰਥਾਏ, ਤੇ ਫਿਰ 8ਵਾਂ ਸਲੋਕ, ਤੇ 8ਵਾਂ ਜਿਹੜਾ ਸੰਤ ਹੈ ਉਹ ਫਿਰ ਮੰਗਲ ਰੂਪ ਵਿੱਚ, ਅਰਦਾਸ ਰੂਪ ਵਿੱਚ ਉਚਾਰੇ ਹੈ। ਇਹ ਪਹਿਲਾ ਜਿਹੜਾ ਮੰਗਲ ਹੈ ਜਿਸਦੇ ਸਲੋਕ ਦੇ ਵਿਚਾਰ ਪਿੱਛੇ ਆਪ ਸੰਗਤਾਂ ਨੂੰ ਸਰਵਣ ਕੀਤੀ ਹੈ, ਸੰਤ ਦੇ ਵਿਚਾਰ ਸਰਵਣ ਕਰੀਏ।
ਸੰਤ ਜਸ ਗਾਵ ਵੱਡ ਭਾਗੀ ਵੇ,
ਸੰਤ ਦੀ ਚਾਲ ਦਾ ਨਾਮ ਹੈ ਮਹਾਰਾਜ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਰਾਮਕਲੀ ਰਾਜ ਵਿੱਚ, ਇਹ ਵੱਡੇ ਭਾਗਾਂ ਵਾਲੇ ਗੁਰਸਿੱਖੋ, ਵਾਹਿਗੁਰੂ ਦਾ ਜਸ ਗਾਓ, ਉਹਦੀ ਸਿਫਤ ਕਰੋ, ਗੁਣ ਗਾਵਤ ਤੇਰੀ ਉੱਪਰ ਸਮੈਲ, ਉਹਦਾ ਜੇ ਗੁਣ ਗਾਓਗੇ, ਸਿਫਤਾਂ ਕਰੋਗੇ, ਮਨ ਦੀ ਮੈਲ ਲੈ ਜਾਵੇਗੀ।
ਕਿਰਪਾ ਭਗਵੰਤ ਜੀ,
ਭਗਵੰਤ ਏ ਭਗਵਾਨ ਪਰਮੇਸ਼ਰ, ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤੇਰੇ ਗੁਣ ਗਾਵਾਂ, ਤੇਰੀ ਸਿਫਤ
ਕਰਾਂ। ਮੂਰਤ ਕੜੀ,
ਭਾਵੇਂ ਰੁੱਤੀ 6 ਰੁੱਤਾਂ ਨੇ, ਭਾਵੇਂ ਮਾਹ 12 ਮਹੀਨੇ ਨੇ, ਭਾਵੇਂ ਮੂਰਤ 2 ਘੜੀਆਂ ਦੀ ਇੱਕ ਮੂਰਤ ਬਣ ਗਈ ਹੈ, ਭਾਵੇਂ ਘੜੀ 24 ਮਿੰਟਾਂ ਦੀ ਇੱਕ ਘੜੀ ਮੰਨੀ ਹੈ, ਮਹਾਰਾਜ ਕਹਿੰਦੇ ਜਿੰਨਾ ਵੀ ਸਮਾਂ ਹੈ।
ਹੁਣ ਉਚਰਤ ਸੁਭਾਵੰਤ ਜੀਏ,
ਵੀ ਸਮੇਂ ਵਿੱਚ ਨਾਮ ਉਹਦਾ ਜਪਿਆ ਗਿਆ, ਉਹ ਸਮਾਂ ਸੁਹਾਵਣਾ ਹੈ। ਮਾਂ ਦੇਸ਼ ਮੂਰਤ ਭਲੇ, ਜਿਸ ਕੋ ਨਜ਼ਰ ਭਰੇ, ਜਿਸ ਸਮੇਂ ਵਿੱਚ ਉਹਦੀ ਨਜ਼ਰ ਹੋਗੀ, ਉਹਦਾ ਨਾਮ ਜਪਿਆ ਗਿਆ, ਸ਼ੋਭਾ ਵਾਲਾ ਸਮਾਂ।
ਹੁਣ ਰੰਗ ਰਾਤ ਧਨ ਤੇ ਜਨ,
ਉਹ ਜਨ ਧਨ ਨੇ ਜਿਹੜੇ ਵਾਹਿਗੁਰੂ ਦੇ ਹਰ ਸਮੇਂ ਨਾਮ ਰੰਗ ਵਿੱਚ ਰੰਗੇ ਰਹਿੰਦੇ ਹੈ।
ਇੱਕ ਮਨ ਧਿਆਇਆ,
ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਗਾ, ਝਾਤਾ ਵਿਰਤੀ ਕਰਕੇ ਧਿਆਨ ਦੁਆਰਾ ਜਿਨ੍ਹਾਂ ਨੇ ਧਿਆਇਆ ਗਾ। ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਤਾ ਨਹੀਂ ਲੱਗਦਾ ਵੀ ਜਪਜੀ ਸਾਹਿਬ ਪੜ੍ਹਦਿਆਂ 100 ਦਿਨ ਤੋਂ ਬਾਅਦ ਰਹਿਰਾਸ ਸੰਬੰਧ ਹੋ ਜਾਂਦੀ ਹੈ, ਆਸਾ ਮੁਹੱਲਾ ਪਹਿਲਾਂ ਕਹਿ ਦਿੰਦੇ ਹਾਂ। ਕਈ ਵਾਰੀ ਰਹਿਰਾਸ ਪੜ੍ਹਦਿਆਂ ਧਿਆਨ ਨਾ ਹੋਣ ਕਰਕੇ 100 ਦਿਨ ਤੋਂ ਬਾਅਦ ਮੁੰਡਾ ਸੰਤੋਖ ਸਰੰਭਰ ਧੋ ਹੀ ਜਪਜੀ ਸਾਹਿਬ ਚ ਆ ਜਾਂਦੇ ਹਾਂ, ਕਿਉਂਕਿ ਧਿਆਨ ਨਹੀਂ ਹੁੰਦਾ, ਮੂੰਹ ਪੜ੍ਹੀ ਜਾ ਰਿਹਾ ਹੈ, ਧਿਆਨ ਹੈ ਨਹੀਂ। ਜੇ ਧਿਆਨ ਨਾਲ ਪੜਾਂਗੇ, ਧਿਆਨ ਨਾਲ ਸੁਣਾਂਗੇ, ਫਿਰ ਬੜੀ ਛੇਤੀ ਕਿਰਪਾ ਹੁੰਦੀ ਹੈ। ਇਹ ਜੁਗਤੀ ਹੈ, ਤੁਹਾਨੂੰ ਨਾ ਇਹ ਧਿਆਨ, ਮੁੱਖੋਂ ਜਿਹੜਾ ਬੋਲ ਰਹੇ ਹਾਂ ਸ਼ਬਦ ਦੀ ਧੁਨੀ ਹੈ, ਉਹਨੂੰ ਕੰਨਾਂ ਨਾਲ ਸੁਣਨਾ, ਜਦੋਂ ਕੰਨਾਂ ਨਾਲ ਸੁਣਾਂਗੇ ਉਹਦੇ ਵਿੱਚ ਧਿਆਨ ਚਲਿਆ ਜਾਵੇਗਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਧਿਆਨ ਰੱਖਣਾ, ਜਿਹੜੇ ਇੱਕ ਮਨ ਇੱਕ ਜਿੱਤ ਹੋ ਕੇ ਇਉਂ ਧਿਆਉਂਦੇ ਮਨ
ਜਨਮ ਭਇਆ ਤਿਨਕਾ,
ਸੰਸਾਰ ਵਿੱਚ ਆਇਆ ਹੋਇਆ, ਜਨਮ ਲਿਆ ਹੋਇਆ, ਸਫਲ ਆ ਗਿਆ, ਬਣੀ ਆ, ਜਾਸ ਰਸਨ ਮੁੱਖ ਹਰ ਹਰ ਬਣੀ ਆ, ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ
ਪ੍ਰਭ ਪਾਇਆ,
ਉਹਨਾਂ ਨੇ ਉਹ ਪ੍ਰਭੂ ਵਾਹਿਗੁਰੂ ਨੂੰ ਜੀਵਨ ਦੇ ਵਿੱਚ ਪ੍ਰਾਪਤ ਕਰ ਲਿਆ, ਜ਼ਿੰਦਗੀ ਰਹਿੰਦਿਆਂ ਉਹਨੂੰ ਪਾ ਲਿਆ ਪ੍ਰਭੂ ਨੂੰ, ਉਹਨਾਂ ਦਾ ਜਨਮ ਲੈਣਾ ਸਫਲਾ ਹੈ। ਨਹੀਂ ਤਾਂ ਇੱਥੇ ਜਨਮ ਲੈਣਾ ਬੇਅਰਥੀ ਹੈ ਜੇ ਪ੍ਰਭੂ ਨੂੰ ਨਹੀਂ ਪਾਇਆ। ਹਜੇ ਬਹੁਤਿਆਂ ਨੇ ਤਾਂ ਗੁਰੂ ਹੀ ਨਹੀਂ ਧਾਰਨ ਕੀਤਾ, ਜਿਹੜੇ ਮੁਗਰੇ ਆ ਉਹ ਭਾਈ ਗੁਰੂ ਧਾਰਨ ਕਰੀਏ, ਕਾਚਾ ਗੁਰੂ ਨਹੀਂ ਧਾਰਨ ਕਰਨਾ ਕਿਸੇ ਨੇ, ਕਾਚੇ ਗੁਰ ਤੇ ਮੁਕਤ ਨਾ ਹੋਇਆ, ਉਹ ਤਾਂ ਆਪ ਡੱਬੇ ਹੋਏ ਆ। ਪੂਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰੀਏ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਸ੍ਰੀ ਅਕਾਲ ਤਖ਼ਤ ਸਾਹਿਬ, ਸਤਿਗੁਰੂ ਮਹਾਰਾਜ ਦੇ ਅਸਥਾਨਾਂ ਤੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਤਖ਼ਤਾਂ ਤੇ, ਉੱਥੇ ਅੰਮ੍ਰਿਤ ਛਕੋ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਫਿਰ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦਾ ਗੁਰਬਾਣੀ ਦਾ ਅਭਿਆਸ ਕਰਕੇ ਜੀਵਨ ਰਹਿੰਦਿਆਂ ਰਹਿੰਦਿਆਂ ਪ੍ਰਭੂ ਦੀ ਪ੍ਰਾਪਤੀ ਕਰੋ। ਮਹਾਰਾਜ ਕਹਿੰਦੇ ਉਹਨਾਂ ਦਾ ਹੀ ਜੀਵਨ ਵਿੱਚ ਆਉਣਾ ਸਫਲਾ,
ਉਹਨ ਦਾਨ ਨਾ ਤੁਲ ਕਿਰਿਆ।
ਕਹਿੰਦੇ ਜੀ ਗੁਰੂ ਧਾਰਨ ਦੀ ਕੀ ਲੋੜ ਹੈ, ਪ੍ਰਭੂ ਪਾਉਣ ਦੀ ਕੀ ਲੋੜ ਹੈ, ਅਸੀਂ ਪੁੰਨ ਦਾਨ ਕਿਰਿਆ ਕਰਦੇ ਹਾਂ, ਪੁੰਨ ਵੀ ਕਰਦੇ ਹਾਂ, ਪੁਰਬਾਂ ਦੇ ਉੱਤੇ ਅਸੀਂ ਦਾਨ ਵੀ ਕਰਦੇ ਹਾਂ ਤੇ ਅਸੀਂ ਯੋਗ ਦੀਆਂ ਕਿਰਿਆ ਵੀ ਕਰਦੇ ਹਾਂ। ਮਹਾਰਾਜ ਕਹਿੰਦੇ ਨਾਮ ਦੇ ਬਰਾਬਰ ਨਹੀਂ ਹਨ, ਨਾ ਤਿਲ ਕਿਰਿਆ, ਇਹ ਮਹਾਰਾਜ ਕਹਿੰਦੇ ਨਾਮ ਦੇ ਸਦਰਸ਼ ਕੁਝ ਵੀ ਨਹੀਂ ਹਨ।
ਸਰਬ ਪਾਪਾ ਮੰਤ ਜੀਏ,
ਨਾਮ ਤਾਂ ਐਸਾ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ, ਜਿੰਨੇ ਪਾਪ ਨੇ ਘੋਰ ਦੁਖਿਆਂ, ਜਿੰਨੇ ਮਰਜ਼ੀ ਭਿਆਨਕ ਦੁੱਖ ਹੋਣ, ਜਨਮ ਦਰਿਦਰੰ, ਜਨਮਾਂ ਤੇ ਦਰਿਦਰੀ ਹੋ ਗਏ, ਕੰਗਾਲ ਹੋ ਗਏ, ਮਾਂ ਦੁਖਿਆਦੰ, ਵੱਡੇ ਝਗੜੇ ਝਮੇਲੇ ਪਏ ਹੋਣ, ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਮਹਾਰਾਜ ਕਹਿੰਦੇ ਜਿਵੇਂ ਇੱਕ ਪੰਡਾਰੀ ਜੰਗਲਾਂ ਨੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਹੈ, ਥੋੜਾ ਸਮਾਂ ਜਪਿਆ ਹੋਇਆ ਨਾਮ ਸਾਰੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਨਾਮ ਪਾਪਾਂ ਨੂੰ ਨਾਸ਼ ਕਰਨ ਵਾਲਾ, ਗੁਰ ਕਾ ਸ਼ਬਦ ਕਾਟਾ ਕੋਟ ਕਰਮ,
ਅਵੰਤ ਨਾਨਕ ਸਿਮਰ ਜੀਵਾ।
ਬੇਨਤੀ ਦੀ ਜਾਚ ਸਿਖਾਉਂਦੇ ਆ ਮਹਾਰਾਜ, ਕਹਿੰਦੇ ਅਸੀਂ ਬੇਨਤੀ ਕਰਦੇ ਹਾਂ ਹੇ ਵਾਹਿਗੁਰੂ ਤੇਰਾ ਨਾਮ ਜਪ ਜਪ ਅਸੀਂ ਜੀਵਦੇ ਹਾਂ,
ਜਨਮ ਮਰਨ ਰਹੰਤ ਜੀਏ।
ਕਰੋ ਹੇ ਵਾਹਿਗੁਰੂ ਜੀਓ, ਮੈਨੂੰ ਜੰਮਣ ਮਰਨ ਤੇ ਰਹਿਤ ਕਰ ਦਿਓ, ਮੇਰਾ ਜੰਮਣ ਮਰਨ ਕੱਟ ਦਿਓ। ਇੱਥੇ ਪਹਿਲਾ ਸ਼ੰਤ ਇਸ ਰੁਤੀ ਬਾਣੀ ਦਾ ਸੰਪੂਰਨ ਹੋਇਆ, ਬਾਣੀ ਦੀ ਵਿਚਾਰ ਕਰਦੀਆਂ ਅਨੰਤ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਜੀ ਸਤਿਗੁਰੂ ਦੀ ਸੰਗਤ ਬਖਸ਼ਿੰਦ ਬਖਸ਼ ਲੈਣਾ ਜੀ,
ਮਨ ਦਾਨ ਨਾ ਤਿਲ ਕਿਰਿਆ, ਹਰ ਸਰਬ ਪਾਪਾ ਹੰਤ ਜੀਏ, ਬਿਨਵੰਤ ਨਾਨਕ ਸਿਮਰ ਜੀਵਾ, ਜਨਮ ਮਰਨ ਰਹੰਤ ਜੀਏ।
ਵਾਹਿਗੁਰੂ ਜੀ ਕਾ ਖਾਲਸਾ।